ਜੁਗੋ ਜੁਗ ਅਟਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ। ਅੱਜ ਦਾ ਵਿਸ਼ਾ ਹੈ ਜੀ ਧਰਮ ਪ੍ਰਚਾਰ, ਲੇਖ ਨੰਬਰ 14, ਧਰਮ ਪ੍ਰਚਾਰ ਦਾ ਚੌਥਾ ਭਾਗ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਧਰਮ ਪ੍ਰਚਾਰ ਦਾ ਅਧਿਆਤਮਕ ਪੱਖ। ਪਹਿਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਦੁਨੀਆਂ ਦੇ ਦੋ ਅੱਡ ਅੱਡ ਮੰਡਲ ਹਨ, ਪ੍ਰਚਲਿਤ ਧਰਮ ਵੀ ਭਿੰਨ ਭਿੰਨ ਹਨ, ਇਹਨਾਂ ਦੇ ਪ੍ਰਚਾਰ ਦੇ ਸਾਧਨ ਵੀ ਅੱਡੋ ਅੱਡ ਰਹੇ ਹਨ। ਦੋ ਮੰਡਲ, ਤ੍ਰੈਗੁਣੀ ਮਾਇਕੀ ਮੰਡਲ, ਦੂਜਾ ਅੰਤਰੀਵ ਆਤਮਕ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਦੇ ਅਨੇਕ ਵੇਸਾਂ ਵਾਲੇ ਧਰਮਾਂ ਅਤੇ ਉਹਨਾਂ ਦੇ ਪ੍ਰਚਾਰ ਦੀ ਬਾਬਤ ਖੋਲ੍ਹ ਕੇ ਪਹਿਲੇ ਲੇਖਾਂ 'ਚ ਵਿਚਾਰ ਕੀਤੀ ਜਾ ਚੁੱਕੀ ਹੈ। ਹੁਣ ਇਸ ਲੇਖ ਵਿੱਚ ਤ੍ਰੈਗੁਣ ਤੋਂ ਪਰੇ ਚੌਥੇ ਪਦ ਦੇ ਅੰਤਰੀਵ ਗੁੱਜੇ ਅਨੁਭਵੀ ਆਤਮਕ ਮੰਡਲ ਦੀ ਵਿਚਾਰ ਕੀਤੀ ਜਾਂਦੀ ਹੈ। ਇਸ ਸੂਖਮ ਡੂੰਘੇ ਆਤਮਕ ਵਿਸ਼ੇ ਦੇ ਪ੍ਰਚਾਰ ਦੀ ਬਾਬਤ ਵਿਚਾਰ ਕਰਨ ਤੋਂ ਪਹਿਲਾਂ ਅੰਤਰੀਵ ਆਤਮਕ ਮੰਡਲ ਦੀ ਅੰਤਰੀਵ ਸੋਝੀ, ਅਨੁਭਵੀ ਗਿਆਨ, ਆਤਮਕ ਮੰਡਲ 'ਤੇ ਪੂਰਨ ਨਿਸ਼ਚਾ ਅਤੇ ਦ੍ਰਿੜ ਵਿਸ਼ਵਾਸ ਦਾ ਹੋਣਾ ਲਾਜ਼ਮੀ ਹੈ। ਇਹ ਸੂਖਮ ਮੰਡਲ, ਆਤਮਕ ਮੰਡਲ, ਇਹ ਅੰਤਰਾਤਮੇ ਦੀ ਖੇਲ ਹੈ। ਇਸ ਲਈ ਇਸ ਦੀ ਸੋਝੀ, ਗਿਆਨ ਇਹ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ, ਸਮਝ ਤੋਂ ਪਰੇ ਹੈ, ਵਿਚਾਰ ਤੋਂ ਪਰੇ ਹੈ, ਬੋਲੀ ਤੋਂ ਪਰੇ ਹੈ, ਅੱਖਰਹੀਨ ਹੈ, ਮਨ ਦੇ ਵਲਵਲਿਆਂ ਤੋਂ ਉੱਪਰ ਹੈ ਅਤੇ ਇਸ ਨੂੰ ਅੰਤਰਾਤਮੇ ਅਨੁਭਵ ਦੁਆਰਾ ਅਤੇ ਨਿੱਜੀ ਆਤਮਕ ਤਜਰਬੇ ਨਾਲ ਹੀ ਵਿਚਾਰਿਆ, ਸਿਆਣਿਆ, ਪਛਾਣਿਆ, ਚੀਨਿਆ, ਬੁੱਝਿਆ, ਸਮਝਿਆ ਜਾ ਸਕਦਾ ਹੈ ਜਾਂ ਇਸ ਬਾਬਤ ਸੋਝੀ ਆ ਸਕਦੀ ਹੈ। ਅੰਤਰਾਤਮੇ ਅਨੁਭਵ ਦੁਆਰਾ ਅਤੇ ਨਿੱਜੀ ਆਤਮਕ ਤਜਰਬੇ, ਪਰਸਨਲ ਸਪਿਰਿਚੁਅਲ ਐਕਸਪੀਰੀਅੰਸ ਨਾਲ। ਇਸ ਲਈ ਇਸ ਦਾ ਬਿਆਨ ਗਿਆਨ, ਸੇਧ, ਭੇਦ ਅਤੇ ਟੋਹ ਵੀ ਹੋਰਵੇਂ ਹੈ, ਵਿਲੱਖਣ ਹੈ, ਅਨੁਭਵੀ ਹੈ, ਚੁੰਬਕੀ ਹੈ, ਬਿਸਮਾਦੀ ਹੈ, ਅਚਰਜ ਹੈ, ਮਸਤੀ ਹੈ, ਰੁਣਚੁਣ ਹੈ, ਪ੍ਰਕਾਸ਼ ਰੂਪ ਹੈ, ਪਿਆਰ ਟੁੰਬਨੀ ਹੈ, ਪਿਰਮ ਪਿਆਲਾ ਹੈ, ਜੀ ਦਾਨ ਹੈ, ਚੁੱਪ ਪ੍ਰੀਤ ਹੈ, ਆਤਮ ਚਿੰਗਾੜੀ ਹੈ, ਆਤਮ ਛੋਹ ਹੈ, ਸ਼ਬਦ ਹੈ, ਨਾਮ ਹੈ। ਭਾਵੇਂ ਇਸ ਅੰਤਰੀਵ ਆਤਮਕ ਖੇਲ ਨੂੰ ਬੋਲੀ 'ਚ ਬਿਆਨਿਆ ਸਮਝਿਆ ਨਹੀਂ ਜਾ ਸਕਦਾ, ਪਰ ਫਿਰ ਵੀ ਬੜੇ ਸੋਹਣੇ ਦਿਲ ਖਿੱਚਵੇ ਢੰਗ ਨਾਲ ਇਸ ਅਨੁਭਵੀ ਆਤਮਕ ਖੇਲ ਦੇ ਬੇਅੰਤ ਪੱਖਾਂ, ਇਹਦੇ ਭੇਦਾਂ, ਰੰਗਾਂ ਨੂੰ ਦਰਸਾਉਣ ਲਈ ਗੁਰਬਾਣੀ 'ਚ ਇਸ਼ਾਰੇ, ਟੋਹਾਂ, ਸੇਧਾਂ ਅਤੇ ਨਿਸ਼ਾਨ ਦਿੱਤੇ ਗਏ ਹਨ। ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਹਰ ਰਸ ਪੀਵੈ ਅਲਮਸਤ ਮਤਵਾਰਾ, ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰੂ ਕੈ ਖਜ਼ਾਨੈ, ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਪਾਈ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਆਘਾਈ, ਅੰਤਰ ਪ੍ਰਗਾਸ ਘਟ ਚਾਨਣਾ, ਹਰ ਲੱਦਾ ਟੋਲੈ, ਬਾਦਲ ਬਿਨ ਬਰਖਾ ਹੋਈ, ਜੋ ਤੱਤ ਵਿਚਾਰੇ ਕੋਈ, ਅਨਹਦ ਚੁਨਕਾਰੇ ਤੱਤ ਵਿਚਾਰੇ, ਸੰਤ ਗੋਸਟ ਨਿਤ ਹੋਵੇ, ਦੇਖੋ ਅਚਰਜ ਪਿਆ, ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ, ਕਿੰਕਰੀ ਅਨੂਪ ਵਾਜੈ, ਜੋਗੀਆ ਮਤਵਾਰੋ ਰੇ, ਚਿਮ ਚਿਮੇ ਚਿਮ ਚਿਮ ਵਰਸੈ, ਅੰਮ੍ਰਿਤ ਤਾਰਾ ਰਾਮ, ਸਾਧ ਸੰਗ ਬੈਸ ਗੁਣ ਗਾਵੈ, ਤੋ ਰੋਗ ਸੋਗ ਨਹੀਂ ਜਨਮ ਮਰਨ। ਭਾਵੇਂ ਇਹਨਾਂ ਦੋਹਾਂ ਮੰਡਲਾਂ ਦੇ ਧਰਮ ਦੀਆਂ ਅਵਸਥਾਵਾਂ, ਇੱਕ ਪਾਸੇ ਮਾਨਸਿਕ ਮੰਡਲ, ਦੂਜੇ ਪਾਸੇ ਆਤਮਕ ਮੰਡਲ, ਭਾਵੇਂ ਇਹਨਾਂ ਦੋਹਾਂ ਮੰਡਲਾਂ ਦੇ ਧਰਮਾਂ ਦੀਆਂ ਅਵਸਥਾਵਾਂ ਭਿੰਨ ਭਿੰਨ ਅਤੇ ਇੱਕ ਦੂਜੇ ਤੋਂ ਉਲਟ ਜਾਂ ਮੁਖਾਲਫ ਪ੍ਰਤੀਤ ਹੁੰਦੀਆਂ ਹਨ, ਪਰ ਅਸਲ ਵਿੱਚ ਇੱਕੋ ਜੀਵਨ ਰੌਂ ਦੀ ਰਵਾਨਗੀ ਦੇ ਅੱਡ ਅੱਡ ਪੜਾਓ ਹਨ, ਭਿੰਨ ਭਿੰਨ ਦਰਜੇ ਹਨ, ਵੱਖੋ ਵੱਖਰੇ ਕੰਢੇ ਹਨ, ਉੱਚੇ ਨੀਚੇ ਲੈਵਲ ਹਨ, ਪਰਛਾਵੇਂ ਹਨ, ਸਹਾਇਕ ਹਨ। ਜਦ ਪਾਣੀ ਦੀਆਂ ਬੂੰਦਾਂ ਅਰਸ਼ਾਂ ਤੋਂ ਬਰਖਾ ਦੁਆਰਾ ਧਰਤੀ 'ਤੇ ਡਿੱਗਦੀਆਂ ਹਨ, ਤਾਂ ਇਕੱਠੀਆਂ ਹੋ ਕੇ ਨਾਲੀਆਂ ਨਦੀਆਂ ਦਰਿਆਵਾਂ ਰਾਹੀਂ ਅਨੇਕਾਂ ਦੇਸ਼ਾਂ ਪਹਾੜਾਂ ਅਤੇ ਮੈਦਾਨਾਂ ਵਿੱਚੋਂ ਦੀਆਂ ਵਗਦੀਆਂ ਹੋਈਆਂ ਆਪਣੇ ਸ਼ੌ ਸਾਗਰ ਸਮੁੰਦਰ ਵੱਲ ਰੁੜਦੀਆਂ ਜਾਂਦੀਆਂ ਹਨ। ਪਰ ਜੇ ਕੋਈ ਇਸ ਲੰਮੇ ਜੀਵਨ ਸਫ਼ਰ ਵਿੱਚ ਅੜਿੱਕਾ ਪੈ ਜਾਵੇ ਅਤੇ ਜੀਵਨ ਰੋਂ ਦੀ ਰਵਾਨਗੀ 'ਚ ਵਿਘਨ ਪੈ ਜਾਵੇ ਤਾਂ ਇਹ ਪਾਣੀ ਟੋਇਆਂ ਛੱਪੜਾਂ ਤਲਾਵਾਂ 'ਚ ਇਕੱਠਾ ਹੋ ਕੇ ਸੀਮਤ ਕੰਡਿਆਂ 'ਚ ਕੈਦ ਹੋ ਜਾਂਦਾ ਹੈ। ਸਹਿਜੇ ਸਹਿਜੇ ਇਹ ਛੱਪੜ 'ਚ ਕੈਦ ਹੋਇਆ ਪਾਣੀ ਗੰਦਲਾ ਹੋ ਜਾਂਦਾ ਹੈ ਅਤੇ ਇਸ ਗੰਦਲੇ ਪਾਣੀ ਦੇ ਆਲੇ ਦੁਆਲੇ ਦਾ ਵਾਯੂਮੰਡਲ ਵੀ ਹਾਨੀਕਾਰਕ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਦਾ ਹਾਲ ਹੈ। ਜਦ ਤਾਈਂ ਸਾਡੀਆਂ ਰੂਹਾਂ ਇਲਾਹੀ ਜੀਵਨ ਰੋਂ ਹੁਕਮ ਦੀ ਰਜ਼ਾ ਰਵਾਨਗੀ 'ਚ ਰੁੜੀ ਜਾਣ ਤਾਂ ਆਪਣੀ ਮੰਜ਼ਿਲ ਪਰਮਾਤਮਾ 'ਚ ਜਾ ਮਿਲਦੀਆਂ ਹਨ, ਭਾਵੇਂ ਇਸ ਲੰਮੇ ਅਤੇ ਬਿਖੜੇ ਜੀਵਨ ਸਫ਼ਰ ਵਿੱਚ ਅਨੇਕਾਂ ਉਤਰਾਈਆਂ ਚੜ੍ਹਾਈਆਂ ਅਤੇ ਕਸ਼ਟ ਸਹਿਣੇ ਪੈਂਦੇ ਹਨ। ਪਰ ਜੇ ਇਹਨਾਂ ਜੀਵਾਂ ਦੇ ਜੀਵਨ ਸਫ਼ਰ ਦੀ ਰਵਾਨਗੀ 'ਚ ਹੋਮੇ ਵੇੜੀਆਂ ਸਿਆਣਪਾਂ ਚਤੁਰਾਈਆਂ ਦੇ ਅੜਿੱਕੇ ਪੈ ਜਾਣ ਤਾਂ ਇਹ ਰੂਹਾਂ ਆਪਣੀ ਹੀ ਖੜੀ ਹੋਈ ਹੋਮੇ ਦੀ ਘੁੰਮਣ ਘੇਰ 'ਚ ਫਸ ਕੇ ਕੈਦ ਹੋ ਜਾਂਦੀਆਂ ਹਨ ਅਤੇ ਤ੍ਰੈਗੁਣਾ ਦੀ ਮਾਇਕੀ ਦੁਨੀਆ ਅੰਦਰ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੇ ਅਵਰ ਜਣਾ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਵਾਲਾ ਸਾਡਾ ਹਸ਼ਰ ਹੁੰਦਾ ਹੈ। ਜਦ ਸਾਡੀ ਜੀਵਨ ਰੋਂ ਹੋਮੇ ਰੂਪੀ ਛੱਪੜ 'ਚ ਕੈਦ ਹੋ ਕੇ ਗੰਦਲੀ ਮੈਲੀ ਹੋ ਜਾਂਦੀ ਹੈ, ਜਦ ਸਾਡੀ ਜੀਵਨ ਰੋਂ ਹੋਮੇ ਰੂਪੀ ਛੱਪੜ 'ਚ ਕੈਦ ਹੋ ਕੇ ਗੰਦਲੀ ਮੈਲੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਆਪ ਹੀ ਦੁਖੀ ਨਹੀਂ ਹੁੰਦੇ ਬਲਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਵੀ ਹੋਮੇ ਵਿੱਚੋਂ ਉਪਜੀ ਬਦਬੂ ਨਾਲ ਗੰਦਲਾ ਕਰ ਦਿੰਦੇ ਹਾਂ, ਜਿਸ ਦਾ ਭੈੜਾ ਅਸਰ ਵਿਸ਼ਵ ਵਿੱਚ ਵਾਈਬ੍ਰੇਸ਼ਨਸ ਦੁਆਰਾ ਫੈਲ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੂਜਿਆਂ ਨੂੰ ਸੁੱਖ ਪਹੁੰਚਾਉਣ ਦੀ ਥਾਂ ਆਪਣੇ ਹੋਮੇ ਦੀ ਰੋਗ ਦਾ ਜ਼ਹਿਰ ਰੱਬੀ ਕੁਦਰਤ 'ਚ ਫੈਲਾਉਣ ਦੇ ਅਪਰਾਧੀ ਬਣਦੇ ਹਾਂ। ਰੱਬੀ ਰੋਂ ਦੀ ਰਵਾਨਗੀ ਭਾਣੇ 'ਚੋਂ ਨਿਕਲ ਕੇ ਹੋਮੇ ਵਿਹੜੇ ਜੀਵ ਆਪ ਹੀ ਭਲੇ ਭਲੇਰੇ ਹੋਂ ਵਿੱਚ ਸਚਿਆਰ ਬਣ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਨ ਅਤੇ ਫਤਵੇ ਲਾਉਣ ਲਈ ਤਤਪਰ ਰਹਿੰਦੇ ਹਨ। ਇਹ ਸਭ ਹੋਮੇ ਵਿਹੜੇ ਮਨ ਦੀ ਢੀਠ ਤਾਈ ਹੈ, ਜਿਸ ਦਾ ਨਤੀਜਾ ਸਾਡੇ ਸਾਹਮਣੇ ਸਾਡੀ ਮਾਨਸਿਕ ਧਾਰਮਿਕ ਅਤੇ ਆਤਮਿਕ ਗਿਰਾਵਟ ਅਤੇ ਗਲਿਆਨਤਾ ਦੇ ਰੂਪ 'ਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਹੋਮੇ ਦੀਰਗ ਰੋਗ ਹੈ ਦਾਰੂ ਵੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਨਮਾਂ ਜਨਮਾਂ ਤੋਂ ਬਾਹਰ ਮੁਖੀ ਮਾਇਕੀ ਧਰਮ ਦੇ ਕਰਮ ਕਿਰਿਆ ਦਾ ਅਭਿਆਸ ਕਰਦੇ ਹੋਇਆਂ ਸਾਡੇ ਮਨ ਬੁੱਧੀ ਅੰਤਿਸ਼ ਕਰਨ 'ਚ ਇਹ ਕਰਮ ਕਾਂਡ ਇਤਨੇ ਧਸ ਵਸ ਰਸ ਗਏ ਕਿ ਅਸੀਂ ਇਸ ਬਾਹਰ ਮੁਖੀ ਕਰਮ ਕਿਰਿਆ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਅਤੇ ਇਸ ਵਿੱਚ ਹੀ ਇੰਨੇ ਸੰਤੁਸ਼ਟ ਅਤੇ ਮਸਤ ਹੋ ਗਏ ਹਾਂ ਕਿ ਗੁਰਬਾਣੀ 'ਚ ਦਰਸਾਏ ਇਲਾਹੀ ਉੱਚੇ ਸੁੱਚੇ ਅਨੁਭਵੀ ਮੰਡਲ ਦੇ ਜਾਣਨ, ਸਮਝਣ, ਇਹਨੂੰ ਬੁੱਝਣ, ਚੀਨਣ, ਸੀਜਣ, ਵਿਚਾਰਨ, ਪਹਿਚਾਨਣ, ਇਹਦਾ ਨਿਰਣਾ ਕਰਨ, ਧਿਆਨ ਕਰਨ, ਮਾਨਣ ਤੋਂ ਅਸੀਂ ਅਸਮਰਥ, ਅਣਜਾਣ ਅਤੇ ਅਵੇਸਲੇ ਹੋ ਗਏ ਹਾਂ, ਜਿਸ ਦਾ ਨਤੀਜਾ ਇਹ ਹੈ ਕਿ ਬਾਹਰ ਮੁਖੀ ਕਰਮ ਕਿਰਿਆ ਵਾਲੇ ਧਰਮ ਤੋਂ ਬਗੈਰ ਹੋਰ ਕਿਸੇ ਆਤਮਕ ਮੰਡਲ ਦੇ ਅਨੁਭਵੀ ਉਚੇਰੇ ਆਤਮਕ ਉਪਦੇਸ਼ਾਂ ਦਾ ਸਾਨੂੰ ਖਿਆਲ ਨਹੀਂ, ਲਾਲਸਾ ਨਹੀਂ, ਲੋੜ ਨਹੀਂ, ਫੁਰਸਤ ਨਹੀਂ, ਚਾਉ ਨਹੀਂ, ਉਮਾਂ ਨਹੀਂ, ਉੱਦਮ ਨਹੀਂ, ਨਿਸ਼ਚਾ ਹੀ ਨਹੀਂ ਜਾਂ ਉਪਰਾ ਜਿਹਾ ਹੈ। ਹੈਰਾਨੀ ਤੇ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਬਾਵਜੂਦ ਨਿਤਾ ਪ੍ਰਤੀ ਗੁਰਬਾਣੀ ਦੇ ਪਾਠ ਗਾਇਨ ਕਥਾ ਕਰਦਿਆਂ ਗੁਰਬਾਣੀ ਵਿੱਚ ਦਰਜ ਉੱਚੇ ਸੁੱਚੇ ਆਤਮਕ ਮੰਡਲ ਸੰਬੰਧੀ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਗਿਆਨ ਘੋਟਦਿਆਂ ਵੀ ਇਹ ਅਣਗਹਿਲੀ ਹੋ ਰਹੀ ਹੈ। ਇਸ ਦੇ ਨਤੀਜੇ ਵਜੋਂ ਅਸੀਂ ਗੁਰਬਾਣੀ ਦੇ ਅੰਤਰੀਵ ਅਨੁਭਵੀ ਆਤਮਕ ਗੁਣਾਂ ਹਾਂਜੀ ਗੁਰਬਾਣੀ ਦੇ ਅੰਤਰੀਵ ਅਨੁਭਵੀ ਆਤਮਕ ਗੁਣਾਂ ਇਹਦੇ ਆਤਮਕ ਹੁਲਾਰੇ ਆਤਮਕ ਉਡਾਰੀਆਂ ਹਰ ਰੰਗ ਹਰ ਰਸ ਪ੍ਰੇਮ ਰਸ ਪ੍ਰੇਮ ਪਿਆਲਾ ਪ੍ਰੇਮ ਛੋ ਪ੍ਰੇਮ ਸਵੈਪਣਾ ਰੁਣ ਚੁਣ ਬਿਸਮਤੀ ਮਸਤੀ ਆਤਮਕ ਪ੍ਰਕਾਸ਼ ਜੀਵਨ ਰੋਂ ਸ਼ਬਦ ਨਾਮ ਆਦਿ ਤੇ ਹੋਰ ਅਨੇਕਾਂ ਆਤਮਕ ਮੰਡਲ ਦੀਆਂ ਦਾਤਾਂ ਤੋਂ ਵਾਂਝੇ ਜਾ ਰਹੇ ਹਾਂ ਤੇ ਸਾਡਾ ਜੀਵਨ ਹੋਮੇ ਵੇੜਿਆ ਹੋਇਆ ਰੁੱਖਾ ਸੁੱਖਾ ਹੋ ਕੇ ਪਲਚ ਪਲਚ ਸਗਲੀ ਮੂਈ ਝੁੱਠੇ ਧੰਦੇ ਮੋਹ ਵਾਲਾ ਹੋ ਰਿਹਾ ਹੈ। ਇਸ ਤਰ੍ਹਾਂ ਗੁਰਬਾਣੀ ਚ ਦਰਜ ਗੁੱਜੇ ਭੇਦਾਂ ਵਾਲੇ ਲਫ਼ਜ਼ਾਂ ਦੇ ਸਹੀ ਅੰਤਰਮੁਖੀ ਅਨੁਭਵੀ ਤੱਤ ਗਿਆਨ ਵਾਲੇ ਨੁਕਤਿਆਂ ਤੋਂ ਅਣਜਾਣ ਤੇ ਅਵੇਸਲੇ ਹੋ ਰਹੇ ਹਾਂ। ਕਿਹੜੇ ਗੁੱਜੇ ਭੇਦ ਵਾਲੇ ਲਫ਼ਜ਼ ਹਨ ਗੁਰਬਾਣੀ ਦੇ ਜਿਨ੍ਹਾਂ ਤੋਂ ਅਸੀਂ ਬਿਲਕੁਲ ਅਣਜਾਣ ਤੇ ਅਵੇਸਲੇ ਹਾਂ, ਜਿਵੇਂ ਕਿ ਇੱਕ ਓਂਕਾਰ, ਇੱਕ ਗੱਲ, ਇੱਕ ਸ਼ਬਦ, ਤੱਤ ਸ਼ਬਦ, ਅਨਹਦ ਸ਼ਬਦ, ਅਨਹਦ ਧੁਨੀ, ਏਕਾ ਬਾਣੀ, ਇੱਕ ਗੁਰੂ, ਮਾਨਕ ਮੋਤੀ, ਅੰਮ੍ਰਿਤ ਭੋਜਨ, ਹਰ ਜਲ, ਪ੍ਰੇਮ ਪਿਆਲਾ, ਅਕਥ ਕਥਾ, ਰੁਣ ਚੁਣ, ਸਹਿਜ, ਹੁਕਮ, ਨਾਮ, ਤੱਤ ਆਦਿ ਲਫ਼ਜ਼ਾਂ ਦੀ ਕਥਾ, ਇਹਨਾਂ ਲਫ਼ਜ਼ਾਂ ਦੀ ਕਥਾ ਅਸੀਂ ਆਪਣੀ ਅਲਪ ਬੁੱਧੀ ਨਾਲ ਅਣਜਾਣੇ ਹੀ ਓਪਰੀ ਜਾਈ, ਗਲਤ ਉਲਟ ਹਾਸੋਹੀਣੀ ਢਾਲਮ ਟੋਲਾ ਕਰ ਛੱਡਦੇ ਹਾਂ। ਤੇ ਗੁਰਬਾਣੀ ਚ ਦਰਸਾਏ ਹੀਰੇ ਮੋਤੀ ਮਾਨਕ ਅਮੋਲਕ ਰਤਨਾਂ ਦੇ ਉੱਪਰੋਂ ਦੀ ਲੰਘ ਜਾਂਦੇ ਹਾਂ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ ਕੀ ਜਗਤ ਉਲੰਘੇ ਜਾਏ। ਅਸੀਂ ਤ੍ਰੈਗੁਣੀ ਮਾਇਕੀ ਮੰਡਲ ਚ ਰਹਿੰਦੇ ਹਾਂ ਤੇ ਜਦ ਤਾਈਂ ਸਾਧ ਸੰਗਤ ਤੇ ਗੁਰਪ੍ਰਸਾਦ ਦੁਆਰਾ ਇਸ ਮੰਡਲ ਤੋਂ ਉੱਪਰ ਉੱਠ ਕੇ ਆਤਮਕ ਮੰਡਲ ਚ ਨਹੀਂ ਪੁੱਜਦੇ, ਸਾਨੂੰ ਇਸ ਮਾਇਕੀ ਮੰਡਲ ਦੇ ਅਸੂਲਾਂ ਅਨੁਸਾਰ ਬਾਹਰ ਮੁਖੀ ਧਰਮ ਦੇ ਕਿਰਿਆ ਕਰਮ ਪਾਲਣੇ ਲਾਜ਼ਮੀ ਹਨ। ਹਾਂਜੀ, ਜਦ ਤਾਈਂ ਮਾਇਕੀ ਮੰਡਲ ਤੋਂ ਉੱਠ ਕੇ ਅਸੀਂ ਆਤਮਕ ਮੰਡਲ ਚ ਨਹੀਂ ਪਹੁੰਚਦੇ, ਇਹ ਬਾਹਰ ਮੁਖੀ ਧਰਮ ਕਮਾਉਣੇ ਹਨ, ਇਹਨਾਂ ਦੇ ਕਰਮ ਕਿਰਿਆ ਪਾਲਣੇ ਇਹ ਲਾਜ਼ਮੀ ਹਨ। ਪਰ ਜ਼ਰੂਰੀ ਨੁਕਤੇ ਵਾਲੀ ਗੱਲ ਇਹ ਹੈ ਕਿ ਸਾਰੇ ਬਾਹਰ ਮੁਖੀ ਕਰਮ ਕਿਰਿਆ ਇਹ ਸਾਡੇ ਯਤਨ ਹਨ, ਨਤੀਜਾ ਨਹੀਂ, ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਹਨ ਪਰ ਸਿਖਰ ਨਹੀਂ, ਯਾਤਰਾ ਹੈ ਸਾਡੇ ਵਾਸਤੇ ਪਰ ਮੰਜ਼ਲ ਨਹੀਂ, ਗਿਆਨ ਹੈ ਪ੍ਰਕਾਸ਼ ਨਹੀਂ। ਇਹਨਾਂ ਦੋਹਾਂ ਮੰਡਲਾਂ ਵਿੱਚ ਧਰਮ ਪ੍ਰਚਾਰ ਦੇ ਸਾਧਨਾਂ, ਆਸ਼ੇ ਤੇ ਨਤੀਜਿਆਂ ਦੇ ਫਰਕ ਦਾ ਨਿਰਣਾ ਇਸ ਤਰ੍ਹਾਂ ਹੋ ਸਕਦਾ ਹੈ। ਕਿਵੇਂ ਫਰਕ ਕਰੀਏ? ਇੱਕ ਪਾਸੇ ਬਾਹਰ ਮੁਖੀ ਧਰਮ ਦਾ ਪ੍ਰਚਾਰ, ਦੂਜੇ ਪਾਸੇ ਅੰਤਰੀਵ ਆਤਮਕ ਪ੍ਰਚਾਰ, ਕੀ ਫਰਕ ਹੈ? ਬਾਹਰ ਮੁਖੀ ਇਹ ਦਿਮਾਗੀ ਵਿਸ਼ਾ ਹੈ, ਅੰਤਰੀਵ ਆਤਮਕ ਪ੍ਰਚਾਰ ਅਨੁਭਵੀ ਖੇਲ ਹੈ। ਉਹ ਅੱਖਰਾਂ ਦਾ ਆਸਰਾ ਇਹ ਅੱਖਰਹੀਨ, ਉਹ ਬੋਲੀ ਵਾਲਾ ਇਹ ਅਬੋਲ, ਉਹ ਸਿੱਖਿਆ ਸਿਖਾਇਆ ਜਾਂਦਾ ਹੈ ਇਹ ਅੰਤਰ ਆਤਮੇ ਛੋ ਹੈ, ਉਹ ਬਾਹਰੋਂ ਠੋਸਿਆ ਜਾਂਦਾ ਹੈ ਅੰਤਰ ਆਤਮੇ ਉਪਜਦਾ ਹੈ, ਹਨੇਰ ਚ ਟੋ ਹੈ ਇਹ ਆਤਮ ਪ੍ਰਕਾਸ਼ ਦੀ ਰੋਸ਼ਨੀ ਹੈ। ਬਾਹਰ ਮੁਖੀ ਉਹ ਭਰਮ ਭੁਲਾਵਾ ਹੈ, ਇਹ ਜ਼ਾਹਰਾ ਜ਼ਹੂਰ ਹੈ, ਉਹ ਸਮਝਿਆ ਸਮਝਾਇਆ ਜਾਂਦਾ ਹੈ ਅੰਤਰਮੁਖੀ ਧਰਮ ਅਨੁਭਵੀ ਸੋਝੀ ਹੈ। ਅਨੇਕ ਵੇਸ ਹਨ ਇੱਥੇ ਇੱਕ ਵੇਸ, ਹੋ ਅਨੇਕ ਨਾਮ ਅਨਾਮ, ਉੱਥੇ ਅਨੇਕ ਚਿੰਤਨ ਇੱਥੇ ਇੱਕ ਚਿੰਤਨ। ਉਹ ਦਿਮਾਗੀ ਵਲਵਲੇ ਹਨ ਇਹ ਆਤਮਕ ਵਿਸਮਾਦ ਹੈ, ਉੱਥੇ ਵਿਤਕਰੇ ਹਨ ਇੱਥੇ ਏਕਤਾ, ਉੱਥੇ ਅਨੇਕ ਰੰਗ ਇੱਥੇ ਇੱਕੋ ਰੰਗ, ਵੈਰ ਵਿਰੋਧ ਇੱਥੇ ਪਿਆਰ, ਉੱਥੇ ਹੋਮੇ ਦਾ ਬੋਲਬਾਲਾ ਇਹ ਨਿਮਰਤਾ। ਬਾਹਰ ਮੁਖੀ ਧਰਮ ਵਿੱਚ ਸਿਆਣਪ, ਉੱਥੋਂ ਦੇ ਪ੍ਰਚਾਰ ਵਿੱਚ ਸਿਆਣਪ ਹੈ, ਅੰਤਰੀਵ ਆਤਮਕ ਧਰਮ ਵਿੱਚ ਭੋਲਾਪਨ ਹੈ। ਉੱਥੇ ਘਾਲਣਾ ਤੇ ਟੇਕ ਹੈ, ਇੱਥੇ ਗੁਰਪ੍ਰਸਾਦ ਹੈ। ਉਹ ਬਾਹਰ ਟੂੰਡਣਾ ਇਹ ਘਰ ਮੇ ਸਭ ਕੁਛ ਹੈ, ਉਹ ਸਰੀਰਕ ਕਰਿਆ ਕਿਰਿਆ ਹੈ ਇਹ ਅੰਤਰ ਵਿਰੋਲਣਾ ਹੈ, ਇਹ ਉਤਰਾਓ ਚੜਾਓ ਹੈ ਇਹ ਸਹਿਜ ਹੈ, ਉਹ ਰਸਹੀਨ ਫੋਕੀ ਕਿਰਿਆ ਹੈ ਇਹ ਮਹਾਰਸ ਹੈ, ਉਹ ਮੁਰਦੇ ਸਾਧਨ ਇਹ ਜੀਵਨ ਰੋਂ, ਉਹ ਮਾਇਕੀ ਜੀਵਨ ਇਹ ਇਲਾਹੀ ਜੀਵਨ, ਉੱਥੇ ਦੁੱਖ ਸੁੱਖ ਹੈ ਇੱਥੇ ਸਦਾ ਸੁੱਖ ਹੈ, ਉਹ ਆਵਾਗਮਨ ਹੈ ਇਹ ਅਮਰ ਹੈ, ਉਹਦੇ ਚ ਪਾਪ ਪੁੰਨ ਇੱਥੇ ਸਭ ਭਲਾ ਹੀ ਹੈ, ਉਹ ਹੋਂ ਵਿੱਚ ਸਚਿਆਰ ਹੈ ਇਹ ਨਿਰੋਲ ਸੱਚ ਹੈ। ਹਾਂਜੀ, ਬਾਹਰ ਮੁਖੀ ਧਰਮ ਦਾ ਪ੍ਰਚਾਰ ਉਹ ਬਾਹਰਲਾ ਇਸ਼ਨਾਨ ਹੈ, ਅੰਤਰੀਵ ਆਤਮਕ ਪ੍ਰਚਾਰ ਇਹ ਅੰਤਰ ਆਤਮੇ ਹਰ ਜਲ ਨਾਲ ਇਸ਼ਨਾਨ ਹੈ, ਉਹ ਤਸਬ ਇਹ ਰਵਾਦਾਰੀ, ਉਹ ਵਿਛੋੜਾ ਇਹ ਅੰਤਰ ਆਤਮੇ ਸਦੀਵੀ ਮੇਲ, ਉਹ ਕਿਰਨਾ ਵਾਲਾ ਦੂਰ ਦੂਰ ਹੈ ਇਹ ਆਤਮਕ ਖਿੱਚ ਹੈ, ਉਹ ਅਨੇਕ ਮੰਤਰ ਹਨ ਇੱਥੇ ਇੱਕੋ ਮਹਾਮੰਤਰ ਹੈ, ਅਨੇਕ ਬਾਣੀਆਂ ਇੱਕਾ ਬਾਣੀ, ਅਨੇਕ ਗੁਰੂ ਇੱਕ ਗੁਰੂ, ਅਨੇਕਾਂ ਸ਼ਬਦ ਇੱਕੋ ਸ਼ਬਦ। ਹੁਣ ਤਾਈ ਸਾਡੇ ਬਾਹਰ ਮੁਖੀ ਮਾਇਕੀ ਮੰਡਲ ਤੇ ਇਸ ਵਿੱਚ ਪ੍ਰਚਲਿਤ ਧਰਮਾਂ ਦੇ ਪ੍ਰਚਾਰ ਦੀ ਬਾਬਤ ਵੇਰਵੇ ਸਾਹਿਤ ਖੋਲ ਕੇ ਚਰਚਾ ਕੀਤੀ ਗਈ ਹੈ। ਹੁਣ ਇਸ ਤੋਂ ਅੱਗੇ ਧਰਮ ਦੇ ਅਧਿਆਤਮਕ ਪੱਖ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹੇਠਲੇ ਜ਼ਰੂਰੀ ਨੁਕਤਿਆਂ ਨੂੰ ਦੁਹਰਾਉਣ, ਸਮਝਣ ਅਤੇ ਦ੍ਰਿੜ ਕਰਨ ਦੀ ਲੋੜ ਹੈ। ਕਿਹੜੇ ਨੁਕਤੇ? ਕਿ ਵਿਸ਼ਵ ਵਿੱਚ ਦੋ ਅੱਡ ਅੱਡ ਮੰਡਲ ਹਨ, ਇੱਕ ਅੰਤਰੀਵ ਆਤਮਕ ਅਨੁਭਵੀ ਮੰਡਲ ਅਤੇ ਤ੍ਰੈ ਗੁਣੀ ਬਾਹਰ ਮੁਖੀ ਮਾਇਕੀ ਮੰਡਲ। ਇਹਨਾਂ ਮੰਡਲਾਂ 'ਚ ਭਿੰਨ ਭਿੰਨ ਧਰਮ ਪ੍ਰਚਲਿਤ ਹਨ, ਇਹਨਾਂ ਧਰਮਾਂ ਦੇ ਪ੍ਰਚਾਰ ਵੀ ਭਿੰਨ ਭਿੰਨ ਹਨ। ਮਾਇਕੀ ਦੁਨੀਆ ਨਾਸ਼ਵੰਤ ਹੈ ਅਤੇ ਇਸ ਦੀ ਆਪਣੇ ਆਪ 'ਚ ਕੋਈ ਹਸਤੀ ਨਹੀਂ, ਸਿਰਫ ਸਾਡੇ ਖਿਆਲਾਂ ਦਾ ਭਰਮ ਭੁਲਾਵਾ ਹੈ। ਇਸ ਵਿੱਚ ਹਉਮੈ ਦਾ ਰਾਜ ਹੈ, ਇਸ ਲਈ ਇਸ ਵਿੱਚ ਅਸੀਂ ਕਰਮਬੱਧ ਹਾਂ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਨੁਸਾਰ ਕਾਰਮਿਕ ਲੋਅ ਦੇ ਅਧੀਨ ਹਾਂ। ਆਤਮਕ ਮੰਡਲ ਵਿੱਚ ਨਿਰੋਲ ਇਲਾਹੀ ਹੁਕਮ ਹੈ, ਪ੍ਰੇਮ ਖੇਲ ਹੈ, ਆਤਮਕ ਪ੍ਰਕਾਸ਼ ਹੈ, ਸਦਾ ਆਨੰਦ ਹੈ, ਮਹਾਰਸ, ਰੰਗ ਚਲੂਲਾ, ਰੁਣ ਚੁਣ, ਬਿਸਮਾਦੀ ਮਸਤੀ, ਬਖਸ਼ਿਸ਼, ਮਿਹਰ, ਗੁਰਪ੍ਰਸਾਦ, ਸਹਿਜ, ਸ਼ਬਦ, ਨਾਮ, ਸੱਚ ਹੈ। ਅਕਾਲ ਪੁਰਖ ਨੇ ਆਪਣੀ ਮੌਜ 'ਚ ਆਪਣੇ ਕੁਆਓ ਦੁਆਰਾ ਇਹ ਮਾਇਕੀ ਦੁਨੀਆ ਸਾਜੀ। ਇਸ ਵਿੱਚ ਹਉਮੈ ਦੀ ਅੰਸ਼ ਭਰ ਕੇ ਜੀਵਾਂ ਨੂੰ ਮੈਂ ਮੇਰੀ ਦੇ ਭਰਮ ਭੁਲਾਵੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਤੱਤ ਇਸ ਦੇ ਪ੍ਰਚਾਵੇ ਲਈ ਉਪਜਾਏ। ਇਸ ਮਾਇਕੀ ਦੁਨੀਆ ਵਿੱਚ ਮਨੁੱਖ ਜੂਨੀ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ, ਇਸ ਨੂੰ ਆਪਣੇ ਸਰੂਪ ਵਿੱਚ ਸਾਜ ਕੇ ਹੋਰਨਾਂ ਜੂਨੀਆਂ ਨਾਲੋਂ ਵਿਲੱਖਣ ਦਾਤਾਂ ਬਖਸ਼ੀਆਂ, ਜਿਵੇਂ ਕਿ ਤੀਖਣ ਬੁੱਧੀ, ਨਿਰਣਾ ਸ਼ਕਤੀ, ਸੂਖਮ ਭਾਵਨਾ, ਸੈਂਸਿਟਿਵ ਫੀਲਿੰਗਸ, ਖਿਆਲਾਂ ਅਤੇ ਕਰਮਾਂ ਦੀ ਆਜ਼ਾਦੀ ਬਖਸ਼ੀ, ਅਨੁਭਵੀ ਗਿਆਨ ਦੀ ਲਾਲਸਾ ਇਲਾਹੀ ਮੰਡਲ ਦੀ ਖਿੱਚ ਬਖਸ਼ੀ। ਆਪਣੀ ਖਿਆਲੀ ਆਜ਼ਾਦੀ ਅਤੇ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਕੇ ਇਨਸਾਨ ਨੇ ਆਪਣੇ ਆਪ ਨੂੰ ਕਰਮਬੱਧ ਕਰ ਲਿਆ ਅਤੇ ਇਲਾਹੀ ਹੁਕਮ ਤੋਂ ਦੁਰੇਡੇ ਚਲਾ ਗਿਆ, ਆਪਣੇ ਕਰਤੇ ਨੂੰ ਹੀ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਇਸ ਤਰ੍ਹਾਂ ਇਨਸਾਨ ਆਪਣੇ ਹੀ ਕਰਮਾਂ ਦੇ ਜਾਲ 'ਚ ਫਸ ਕੇ ਦੁੱਖ ਸੁੱਖ ਭੋਗ ਰਿਹਾ ਹੈ। ਮਿਹਰਬਾਨ ਅਤੇ ਸਦਬਖਸ਼ੰਦ ਅਕਾਲ ਪੁਰਖ ਨੇ ਜੀਵ ਨੂੰ ਨਿਰੋਲ ਇਸਦੀ ਆਪਣੀ ਸਿਆਣਪ ਦੇ ਆਸਰੇ 'ਤੇ ਨਹੀਂ ਛੱਡਿਆ, ਬਲਕਿ ਆਪਣੇ ਜੀਵਾਂ 'ਤੇ ਤਰਸ ਕਰਕੇ ਆਦ ਤੋਂ ਹੀ ਗੁਰੂ, ਪੈਗੰਬਰ, ਅਵਤਾਰ, ਮਹਾਂਪੁਰਖ, ਸੰਤ, ਸਾਧੂ, ਗੁਰਮੁਖ ਪਿਆਰੇ ਇਸ ਦੁਨੀਆਂ 'ਤੇ ਪਠਾਏ, ਤਾਂ ਕਿ ਉਹ ਸਾਡੇ ਕਮਜ਼ੋਰ ਅਤੇ ਭੁੱਲੜ ਮਨਾਂ ਨੂੰ ਉਪਦੇਸ਼ ਅਤੇ ਜੀਵਨ ਸੇਧ ਦੇ ਕੇ ਸਾਡੀ ਸਹਾਇਤਾ ਕਰਨ, ਅਤੇ ਅਸੀਂ ਬਖਸ਼ੀ ਹੋਈ ਤੀਖਣ ਬੁੱਧੀ ਅਤੇ ਆਤਮ ਨਿਰਣਾ ਸ਼ਕਤੀ ਦਾ ਸਹੀ ਵਰਤਾਓ ਕਰਕੇ ਆਪਣੇ ਕਰਤੇ ਵੱਲ ਮੁੜ ਉੱਦਮ ਅਤੇ ਘਾਲਣਾ ਕਰ ਸਕੀਏ। ਇਹ ਇਲਾਹੀ ਮਾਤਾ ਪਿਤਾ ਹੋਣ ਦੇ ਨਾਤੇ ਵਜੋਂ ਅਕਾਲ ਪੁਰਖ ਦੀ ਆਪਣੀ ਅੰਸ਼ ਲਈ ਅਪਾਰ ਡੂੰਘਾ ਪਿਆਰ ਹੈ, ਇਹ ਉਹਦੀ ਮਿਹਰ ਹੈ, ਬਖਸ਼ਿਸ਼ ਹੈ। ਇਸ ਲਈ ਬਾਣੀ ਵਿੱਚ ਗੁਰੂ ਸਾਹਿਬਾਨ ਨੇ ਪਰਮਾਤਮਾ ਨੂੰ ਇੰਨਾ ਸੋਹਣੇ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਹੈ, ਸਦ ਬਖਸ਼ਿੰਦ, ਸਦ ਮਿਹਰਬਾਨ, ਅਤ ਪ੍ਰੀਤਮ, ਪ੍ਰੇਮ ਪੁਰਖ, ਔਗਨ ਕੋ ਨਾ ਚਿਤਾਰੇ, ਮਿੱਠ ਬੋਲੜਾ। ਇਸੇ ਇਲਾਹੀ ਪਿਆਰ, ਬਖਸ਼ਿਸ਼, ਗੁਰਪ੍ਰਸਾਦ, ਗੁਪਤ ਹੁਕਮ ਦੇ ਰੂਪ 'ਚ ਸਾਰੀ ਕਾਇਨਾਤ ਇਲਾਹੀ ਕਵਾਓ ਦੇ ਉਛਾਲ 'ਚ ਉਪਜੀ ਹੈ। ਇਲਾਹੀ ਹੁਕਮ ਦੀ ਰਵਾਨਗੀ ਕਾਇਨਾਤ ਦੇ ਜ਼ਰੇ ਜ਼ਰੇ 'ਚ ਓਤ ਪੋਤ ਵਰਤ ਰਹੀ ਹੈ। ਇਸ ਰੱਬੀ ਪਿਆਰ ਦੇ ਜੀਵਨ ਰੋ ਨਾਮ ਨਾਲ ਹੀ ਇਸ ਦੀ ਸੰਭਾਲ ਹੋ ਰਹੀ ਹੈ। ਇਹਨਾਂ ਜੀਵਾਂ ਨੂੰ ਅਗਵਾਈ ਦੇਣ ਲਈ ਇਹਨਾਂ ਦੇ ਅੰਤਰ ਆਤਮੇ ਨਾਲ ਹੀ ਹੁਕਮ ਲਿਖ ਦਿੱਤਾ ਹੈ। ਆਪਣੀ ਅੰਸ਼ ਜੀਵਾਂ ਦੇ ਪਾਲਣ ਪੋਸਣ ਲਈ ਬੇਅੰਤ ਕੁਦਰਤੀ ਦਾਤਾਂ ਰਚ ਦਿੱਤੀਆਂ ਹਨ। ਉੱਪਰਲੇ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵਾਂ ਪ੍ਰਤੀ ਮਾਂ ਬਾਪ ਵਾਲਾ ਨਾਤਾ ਹੋਣ ਕਰਕੇ ਆਪਣੇ ਬੱਚਿਆਂ ਲਈ ਅਤਿਅੰਤ ਡੂੰਘਾ ਮਾਂ ਪਿਆਰ ਹੈ। ਇਸੇ ਇਲਾਹੀ ਪਿਆਰ ਨਾਲ ਹੀ ਜੀਵਾਂ ਦੀ ਪ੍ਰਤਪਾਲਣਾ, ਸਾਰ ਸੰਭਾਲਣਾ, ਲਾਡ ਲਡਾਉਣਾ, ਖੇਲ ਖਿਲਾਉਣਾ, ਆਤਮਕ ਬਖਸ਼ਿਸ਼, ਆਤਮਕ ਤਰੱਕੀ, ਗੁਰਪ੍ਰਸਾਦ, ਨਾਮਦਾਨ, ਕਲਿਆਣ, ਮੁਕਤੀ ਸਹਿਜੇ ਹੋ ਰਹੀ ਹੈ। ਪਰ ਜਦ ਅਸੀਂ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁਲਾ ਕੇ ਹਉਮੈ ਦੇ ਅਧੀਨ ਹੋ ਕੇ ਆਪ ਉਧਰੇ ਹੋ ਜਾਂਦੇ ਹਾਂ, ਤਾਂ ਇਲਾਹੀ ਮਾਂ ਦੀ ਪਿਆਰੀ ਗੋਦ 'ਚੋਂ ਨਿਕਲ ਜਾਂਦੇ ਹਾਂ ਅਤੇ ਇਸ ਦੁਨੀਆਂ 'ਚ ਕਰਮਬੱਧ ਹੋ ਕੇ ਦੁੱਖ ਸੁੱਖ ਭੋਗਦੇ ਹਾਂ। ਫਿਰ ਵੀ ਅਕਾਲ ਪੁਰਖ ਸਦ ਬਖਸ਼ਿੰਦ, ਸਦ ਮਿਹਰਬਾਨ ਦਾ ਬਿਰਧ ਪਾਲਦਾ ਹੋਇਆ ਸਾਡੀ ਬੇਮੁਖਤਾ, ਭੁੱਲ ਅਤੇ ਅਵਗੁਣਾਂ ਨੂੰ ਅਣਡਿੱਠ ਕਰਦਾ ਹੈ, ਆਪਣੀ ਪਿਆਰੀ ਅੰਸ਼ ਜੀਵ ਨੂੰ ਮੁੜ ਮੁੜ ਬਖਸ਼ਦਾ, ਚਰਨ ਸਰਨ ਵੱਲ ਪ੍ਰੇਰਦਾ, ਪ੍ਰੀਤ ਡੋਰੀ ਨਾਲ ਖਿੱਚਦਾ, ਜੀ ਦਾਨ ਬਖਸ਼ਦਾ ਹੋਇਆ ਆਪਣੀ ਨਿੱਘੀ ਆਤਮਕ ਗੋਦ ਦਾ ਰਸ ਬਖਸ਼ਦਾ ਹੈ। ਅਕਾਲ ਪੁਰਖ, ਸਾਡੇ ਭੁੱਲੇ ਭਟਕੇ ਬੇਮੁਖ ਜੀਵਾਂ ਦੇ ਕਲਿਆਣ ਹਿੱਤ ਆਪਣੀ ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਪ੍ਰਗਟਾਵਾ ਧੁਰੋਂ ਕਰਦਾ ਆਇਆ ਹੈ? ਕਿਵੇਂ ਕਰਦਾ ਆਇਆ ਹੈ? ਕਿਵੇਂ ਉਹ ਸਾਡੇ 'ਤੇ ਬਖਸ਼ਿਸ਼ ਕਰਦਾ ਹੈ? ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦਾ ਆਉਣਾ, ਉਹਨਾਂ ਦੇ ਰਾਹੀਂ ਆਤਮਕ ਪ੍ਰਚਾਰ ਦਾ ਵਿਕਾਸ, ਉਹਨਾਂ ਦੀਆਂ ਕਲਿਆਣ ਰੂਪ ਬਾਣੀਆਂ ਦੇ ਉਪਦੇਸ਼, ਇਹਨਾਂ ਬਾਣੀਆਂ ਦਾ ਪਾਠ, ਕੀਰਤਨ, ਕਥਾ ਆਦਿ ਅਨੇਕ ਧਰਮ ਅਸਥਾਨ, ਹੋਰ ਅਨੇਕ ਕਰਮ ਕਿਰਿਆ ਅਤੇ ਪ੍ਰਚਾਰ ਦੇ ਸਾਧਨ, ਇਹ ਸਭ ਕੁਝ ਅਕਾਲ ਪੁਰਖ ਦੀ ਮਿਹਰ, ਉਹਦੀ ਬਖਸ਼ਿਸ਼, ਗੁਰਪ੍ਰਸਾਦ, ਪ੍ਰੀਤ, ਪਿਆਰ, ਪ੍ਰੇਮ ਦੇ ਪ੍ਰਤੀਕ ਹਨ। ਹੁਣ ਸਾਡੀ ਵਿੱਦਿਅਕ ਪ੍ਰਣਾਲੀ 'ਚ ਕਈ ਸ਼੍ਰੇਣੀਆਂ ਹਨ, ਜਿਵੇਂ ਕਿ ਪ੍ਰਾਇਮਰੀ ਕਲਾਸਿਸ, ਮਿਡਲ, ਹਾਈ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ। ਉਸ ਤੋਂ ਉਪਰੰਤ ਕੋਈ ਟਾਵੇਂ ਟਾਵੇਂ ਜਾਂ ਵਿਰਲੇ ਵਿਦਿਆਰਥੀ ਜਿਨ੍ਹਾਂ ਦੀ ਅਤਿਅੰਤ ਤੀਖਣ ਬੁੱਧੀ ਅਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੀ ਰੁਚੀ ਹੁੰਦੀ ਹੈ, ਉਹ ਸਪੈਸ਼ਲਾਈਜੇਸ਼ਨ ਕੋਰਸ ਵਿੱਚ ਦਾਖਲ ਹੁੰਦੇ ਹਨ। ਐਸੇ ਕੋਰਸ ਵਿੱਚ ਫਿਰ ਪਹਾੜੇ ਯਾਦ ਕਰਨੇ, ਫਾਰਮੂਲਿਆਂ ਦੇ ਰੱਟੇ ਲਾਣੇ, ਇਹ ਸਭ ਖਤਮ ਹੋ ਜਾਂਦੇ ਹਨ ਅਤੇ ਵਿਦਿਆਰਥੀ ਨੂੰ ਕਿਸੇ ਇੱਕ ਵਿਸ਼ੇ ਦੀ ਅੰਤਰੀਵ ਖੋਜ, ਰਿਸਰਚ ਖੁਦ ਕਰਨੀ ਪੈਂਦੀ ਹੈ ਅਤੇ ਉਹਦੇ ਬਾਰੇ ਥੀਸਿਸ ਲਿਖਣੀ ਪੈਂਦੀ ਹੈ। ਐਨ ਇਸੇ ਤਰ੍ਹਾਂ ਅਸੀਂ ਮਾਇਕੀ ਧਾਰਮਿਕ ਪ੍ਰਣਾਲੀ ਦੇ ਕਈ ਪੜਾਵਾਂ ਵਿੱਚੋਂ ਦੀ ਲੰਘਦੇ ਹਾਂ। ਹਾਂਜੀ, ਧਾਰਮਿਕ ਪ੍ਰਣਾਲੀ, ਮਾਇਕੀ ਧਾਰਮਿਕ ਪ੍ਰਣਾਲੀ, ਇਹਦੇ ਕਈ ਪੜਾਵਾਂ ਦੇ ਵਿੱਚੋਂ ਦੀ ਲੰਘਦੇ ਹਾਂ। ਬਹੁਤ ਸਾਰੇ ਜਗਿਆਸੂ ਤਾਂ ਪਾਠ, ਪੂਜਾ ਜਾਂ ਬਾਹਰਲੇ ਮਾਇਕੀ ਧਰਮਾਂ ਦੇ ਕਰਮ ਕਿਰਿਆ ਅਤੇ ਰਿੱਧੀਆਂ ਸਿੱਧੀਆਂ ਵਿੱਚ ਹੀ ਅਟਕ ਕੇ ਸੰਤੁਸ਼ਟ ਹੋ ਜਾਂਦੇ ਹਨ, ਪਰ ਇਹਨਾਂ ਵਿੱਚੋਂ ਕਈ ਵਿਰਲੇ ਸੱਚੇ ਜਗਿਆਸੂ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਧਾਰਮਿਕ ਸੰਸਕਾਰ ਹੁੰਦੇ ਹਨ, ਇਹ ਬਾਹਰਲੇ ਕਿਰਿਆ ਕਰਮ ਅਤੇ ਰਿੱਧੀਆਂ ਸਿੱਧੀਆਂ ਨਾਲ ਉਹਨਾਂ ਦੀ ਨਿਰਮਲ ਆਤਮਾ ਦੀ ਤਸੱਲੀ ਨਹੀਂ ਹੁੰਦੀ। ਹਾਂਜੀ, ਰਿੱਧੀਆਂ ਸਿੱਧੀਆਂ, ਕਿਰਿਆ ਕਰਮ ਨਾਲ ਉਹਨਾਂ ਦੀ ਆਤਮਾ ਦੀ ਤਸੱਲੀ ਨਹੀਂ ਹੁੰਦੀ, ਉਹਨਾਂ ਦੇ ਅੰਤਰ ਆਤਮੇ ਕਿਸੇ ਉਚੇਰੀ ਆਤਮਕ ਮੰਜ਼ਿਲ ਦੀ ਖਿੱਚ ਤੁਕ ਤੁਕੀ ਬਣੀ ਰਹਿੰਦੀ ਹੈ। ਜਿਉਂ ਜਿਉਂ ਉਹ ਉੱਚੀ ਸੁੱਚੀ ਸੰਗਤ ਕਰਦੇ ਹਨ, ਉਹਨਾਂ ਦੀ ਆਤਮਕ ਭੁੱਖ ਵੱਧਦੀ ਹੋਈ ਅਤ ਤੀਖਣ ਬੇਹਬਲਤਾ ਤਾਈਂ ਪਹੁੰਚ ਜਾਂਦੀ ਹੈ। ਬੇਹਬਲਤਾ ਵਾਲੀ ਖੋਜ ਦੇ ਸਿੱਟੇ ਵਜੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਉਹਨਾਂ ਨੂੰ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਫਿਰਤ ਫਿਰਤ ਬੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ, ਸੰਤ ਕੀ ਤੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਜਿਸ ਤਰ੍ਹਾਂ ਪਿੱਛੇ ਦਰਸਾਇਆ ਗਿਆ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਸਾਡੇ ਧਰਮ ਅਤੇ ਇਹਨਾਂ ਦੇ ਪ੍ਰਚਾਰ ਦੇ ਸਾਧਨ ਹੋਮੇ ਦੇ ਦਾਇਰੇ ਵਿੱਚ ਦਿਮਾਗੀ ਗਿਆਨ ਤੇ ਆਧਾਰਿਤ ਹਨ, ਇਸ ਅਵਸਥਾ ਨੂੰ ਸਕੂਲ ਕਾਲਜ ਦੀ ਵਿੱਦਿਆ ਨਾਲ ਪ੍ਰਣਾਲੀ ਨਾਲ ਸੰਕੇਤਿਤ ਕੀਤਾ ਜਾ ਸਕਦਾ ਹੈ। ਪਿਛਲਿਆਂ ਜਨਮਾਂ ਦੀ ਕਮਾਈ ਵਾਲੀਆਂ ਵਿਰਲੀਆਂ ਉੱਤਮ ਨਿਰਮਲ ਰੂਹਾਂ ਦੀ ਅਵਸਥਾ ਵਿਲੱਖਣ ਹੈ ਤੇ ਇਹਨਾਂ ਲਈ ਧਰਮ ਦਾ ਗਿਆਨ ਤੇ ਧਰਮ ਪ੍ਰਚਾਰ ਵੀ ਹੋਰਵੇਂ ਹੈ। ਹਾਂਜੀ, ਇਹਨਾਂ ਪੁੱਗੀਆਂ ਹੋਈਆਂ ਰੂਹਾਂ, ਨਿਰਮਲ ਰੂਹਾਂ, ਭੁੱਖ ਵਾਲੀਆਂ ਰੂਹਾਂ, ਵਿਰਲੀਆਂ ਰੂਹਾਂ, ਇਹਨਾਂ ਦੀ ਅਵਸਥਾ ਵਿਲੱਖਣ ਹੈ, ਇਹਨਾਂ ਲਈ ਧਰਮ ਦਾ ਗਿਆਨ ਤੇ ਇਹਨਾਂ ਦਾ ਧਰਮ ਪ੍ਰਚਾਰ ਵੀ ਹੋਰਵੇਂ ਹੈ। ਜਿਸ ਤਰ੍ਹਾਂ ਸਪੈਸ਼ਲਾਈਜੇਸ਼ਨ ਕੋਰਸ ਵਿੱਚ ਬਾਹਰਲੀ ਪੜ੍ਹਾਈ ਖਤਮ ਹੋ ਜਾਂਦੀ ਹੈ ਤੇ ਉਹਦੇ ਥੀਸਿਸ ਲਈ ਆਪਣੀ ਅੰਦਰਲੀ ਰਿਸਰਚ ਦੁਆਰਾ ਕਿਸੇ ਖਾਸ ਵਿਸ਼ੇ ਦੇ ਪਹਿਲੂ ਨੂੰ ਪ੍ਰਗਟਾਉਣਾ ਹੁੰਦਾ ਹੈ, ਇਸੇ ਤਰ੍ਹਾਂ ਜਦ ਇਹ ਨਿਰਮਲ ਰੂਹਾਂ ਬਾਹਰਲੇ ਦਿਮਾਗੀ ਗਿਆਨ ਤੋਂ ਸੰਤੁਸ਼ਟ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਅੰਤਰ ਆਤਮੇ ਉਚੇਰੀ ਸੁਚੇਰੀ ਇਲਾਹੀ ਭੁੱਖ, ਪਿਆਸ ਤੇ ਕਾਂਖੀ ਲੱਗ ਜਾਂਦੀ ਹੈ। ਉਹ ਆਪਣੇ ਅੰਤਰ ਆਤਮੇ ਸਿਮਰਨ ਦੁਆਰਾ ਖੋਜ ਕਰਦੇ ਹਨ। ਇਸ ਵਿਲੱਖਣ ਅੰਤਰ ਆਤਮੇ ਖੋਜ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਹੀ ਅਗਵਾਈ ਤੇ ਸਹਾਇਤਾ ਕਰ ਸਕਦੇ ਹਨ। ਇਹ ਅੰਤਰਮੁਖੀ ਡੂੰਗੀ ਖੋਜ ਆਤਮਕ ਤੱਤ ਬੇਤੇ ਤੋਂ ਬਿਨਾ ਸੰਭਵ ਨਹੀਂ। ਹਾਂਜੀ, ਇਹ ਅੰਤਰਮੁਖੀ ਡੂੰਗੀ ਖੋਜ ਮਹਾਂਪੁਰਖਾਂ ਬਗੈਰ ਉਸ ਆਤਮਕ ਤੱਤ ਬੇਤੇ ਤੋਂ ਬਿਨਾ ਸੰਭਵ ਨਹੀਂ। ਇੱਥੇ ਤ੍ਰੈਗੁਣੀ ਦਿਮਾਗੀ ਗਿਆਨੀਆਂ ਦੀਆਂ ਵਿਦਿਅਕ ਡਿਗਰੀਆਂ ਦੀ ਕੋਈ ਪਹੁੰਚ ਨਹੀਂ, ਜਿਵੇਂ ਕਿ ਗੁਰਬਾਣੀ 'ਚ ਫਰਮਾਨ ਹੈ, ਜਿਨ ਆਤਮ ਤੱਤ ਨਾ ਚੀਨਿਆ ਸਭ ਫੋਕਟ ਧਰਮ ਅਭੀਨਿਆ। ਸਾਡਾ ਗਿਆਨ ਸਾਡੀ ਬੁੱਧੀ ਦੇ ਵਿਕਾਸ ਤਾਈਂ ਸੀਮਤ ਹੈ, ਇਨਸਾਨ ਦੀ ਗ੍ਰਹਿਣ ਸ਼ਕਤੀ ਬੇਅੰਤ ਹੈ। ਹਾਂਜੀ, ਸਾਡਾ ਗਿਆਨ ਸਾਡੀ ਬੁੱਧੀ ਦੇ ਵਿਕਾਸ ਤੱਕ ਸੀਮਤ ਹੈ। ਹੁਣ ਇਨਸਾਨ ਦੀ ਗ੍ਰਹਿਣ ਸ਼ਕਤੀ ਬੇਅੰਤ ਹੈ, ਪਰ ਮਜ਼ੇ ਦੀ ਗੱਲ ਇਹ ਹੈ ਕਿ ਸਾਡੀ ਬੁੱਧੀ ਆਪਣੇ ਆਪ 'ਚ ਕੋਈ ਸ਼ਕਤੀ ਨਹੀਂ ਰੱਖਦੀ, ਇਸ ਨੂੰ ਸ਼ਕਤੀ ਇਲਾਹੀ ਬੁੱਧੀ ਦੇ ਅਕਸ ਤੋਂ ਪ੍ਰਾਪਤ ਹੁੰਦੀ ਹੈ, ਡਿਵਾਈਨ ਇੰਟੈਲੀਜੈਂਸ ਤੋਂ। ਪਰ ਸਾਰਾ ਸਾਡਾ ਜ਼ੋਰ ਪਦਾਰਥਕ ਖੋਜ ਵੱਲ ਲੱਗ ਰਿਹਾ ਹੈ ਤੇ ਅਸੀਂ ਆਪਣੇ ਕੇਂਦਰ ਤੋਂ ਬਿਲਕੁਲ ਅਣਜਾਣ ਜਾਂ ਅਵਿਸਲੇ ਹੋਈ ਜਾ ਰਹੇ ਹਾਂ, ਜਿਸ ਕਾਰਨ ਅਸੀਂ ਉੱਚੇ ਸੁੱਚੇ ਸੁਖਦਾਈ ਅਸਲ ਇਲਾਹੀ ਆਤਮਕ ਗਿਆਨ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ। ਇੱਥੇ ਮਹਾਂਪੁਰਖ ਕਿਸੇ ਨੇ ਲਿਖਿਆ ਹੈ ਅੰਗਰੇਜ਼ੀ ਵਿੱਚ, ਉਹਦਾ ਇੱਥੇ ਉਲੱਥਾ ਕਰਕੇ ਅਨੁਵਾਦ ਕਰਕੇ ਦੱਸਦੇ ਹਨ। ਸਾਡਾ ਦਿਮਾਗੀ ਗਿਆਨ ਜ਼ਿਆਦਾ ਤੋਂ ਜ਼ਿਆਦਾ ਆਤਮਕ ਦਾਇਰੇ ਦੇ ਬਾਹਰਲੇ ਵਿਹੜੇ ਤਾਈਂ ਸਾਨੂੰ ਪਹੁੰਚਾ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਸਿਰਫ ਅਨੁਭਵ ਦੁਆਰਾ ਹੀ ਆਤਮਕ ਪ੍ਰਕਾਸ਼ ਦੇ ਝਲਕਾਰੇ ਵੱਜ ਸਕਦੇ ਹਨ। ਆਤਮਕ ਗਿਆਨ ਹੀ ਪੂਰਨ ਤੱਤ ਗਿਆਨ ਹੈ, ਜਿਹਦੇ ਅਕਸ ਅਤੇ ਰੋਸ਼ਨੀ ਨਾਲ ਹੀ ਸਾਡੀ ਬੁੱਧੀ ਨੂੰ ਸ਼ਕਤੀ ਮਿਲਦੀ ਹੈ। ਇਹ ਤੱਤ ਗਿਆਨ ਹੋਰ ਸਾਰੇ ਗਿਆਨਾਂ ਦੀ ਮਾਂ ਹੈ। ਇਸੇ ਤੱਤ ਗਿਆਨ ਦੀ ਪ੍ਰਾਪਤੀ ਲਈ ਖੋਜ ਕਰਨ ਦੀ ਲੋੜ ਹੈ ਤੇ ਇਸ ਤੋਂ ਹੀ ਹੋਰ ਪਦਾਰਥਕ ਗਿਆਨਾਂ ਨੂੰ ਰੋਸ਼ਨੀ ਮਿਲਦੀ ਹੈ। ਯਾਨੀ ਕਿ ਤੱਤ ਗਿਆਨ ਆਉਣ ਨਾਲ ਬਾਕੀ ਸਾਰੇ ਗਿਆਨ ਤਾਂ ਆਪੇ ਆ ਜਾਣਗੇ। ਡਿਵਾਈਨ ਇੰਟੈਲੀਜੈਂਸ ਬੀਂਗ ਦਾ ਮਦਰ ਆਫ ਆਲ ਇੰਟੈਲੀਜੈਂਸ ਇਜ਼ ਦਾ ਓਨਲੀ ਨੌਲੇਜ ਵਰਥ ਲਰਨਿੰਗ ਐਂਡ ਐਕਵਾਇਰਿੰਗ ਐਂਡ ਆਲ ਅਦਰ ਨੌਲੇਜ ਵਿਲ ਫੋਲੋ ਬਾਏ ਰਿਫਲੈਕਸ਼ਨ। ਇਹ ਬਾਹਰ ਮੁਖੀ ਗਿਆਨ ਸਾਡੀ ਹਉਮੈ ਦੇ ਉਦਾਲੇ ਘੁੰਮਦਾ ਹੈ। ਸਾਡੇ ਖਿਆਲਾਂ ਚ ਹਉਮੈ ਦੀ ਰੰਗਤ ਹੋਣ ਕਰਕੇ ਦਵੈਤ ਦਾ ਟਾਕਰਾ ਹੁੰਦਾ ਹੈ ਤੇ ਸਾਡਾ ਜੀਵਨ ਰੁੱਖਾ ਸੁੱਖਾ, ਈਰਖਾ ਦਵੈਤ, ਵੈਰ ਵਿਰੋਧ, ਕਾਮ ਕ੍ਰੋਧ ਹੰਕਾਰ ਆਦਿ ਨੀਵੇਂ ਔਗਣਾਂ ਦੇ ਚਿੱਕੜ ਚ ਗਲਤਾਨ ਰਹਿੰਦਾ ਹੈ। ਇਸ ਦੇ ਉਲਟ ਜੇ ਅਸੀਂ ਅੰਤਰਮੁਖੀ ਆਤਮਕ ਗਿਆਨ ਦਾ ਵਿਕਾਸ ਕਰੀਏ ਤਾਂ ਸਾਡੀ ਬੁੱਧੀ ਨੂੰ ਆਤਮਕ ਰੰਗਤ ਚੜੇਗੀ ਤੇ ਹਿਰਦੇ ਚ ਦੈਵੀ ਗੁਣ ਪ੍ਰਵੇਸ਼ ਹੋਣਗੇ, ਜਿਸ ਨਾਲ ਅਸੀਂ ਸ਼ਾਂਤ ਤੇ ਸੁਖੀ ਜੀਵਨ ਬਤੀਤ ਕਰ ਸਕਾਂਗੇ। ਬਾਹਰੀ ਗਿਆਨ ਅਸੀਂ ਆਪਣੀ ਇੰਦਰੀਆਂ ਦੁਆਰਾ ਬਾਹਰੋਂ ਅਸਰ ਲੈਂਦੇ ਹਾਂ ਜਾਂ ਦੇਖ ਸੁਣ ਕੇ ਪੜ੍ਹ ਸੁਣ ਕੇ ਬਾਹਰਲੇ ਅਸਰ ਕਬੂਲ ਕਰਦੇ ਹਾਂ। ਇਹ ਬਾਹਰਲਾ ਗਿਆਨ ਸਾਨੂੰ ਸਿਰਫ ਮਾਇਕੀ ਦੁਨੀਆਂ ਤ੍ਰੈਗੁਣਾਂ ਦੇ ਦਾਇਰੇ ਤੱਕ ਸੀਮਤ ਰੱਖਦਾ ਹੈ। ਤ੍ਰੈਗੁਣਾਂ ਵਿੱਚ ਹੀ ਅਸੀਂ ਬੇਅੰਤ ਅਖਰੀ ਤੇ ਵਿਗਿਆਨਕ ਵਿੱਦਿਆ ਦੇ ਵਿਕਾਸ ਤੇ ਖੋਜ 'ਚ ਰੁੱਝੇ ਹਾਂ ਤੇ ਅੰਤਰਮੁਖੀ ਆਤਮਕ ਵਿੱਦਿਆ ਤੋਂ ਬਿਲਕੁਲ ਕੋਰੇ ਜਾਂ ਵੇਸਲੇ ਹੋ ਰਹੇ ਹਾਂ। ਇਸੇ ਕਰਕੇ ਸਾਡਾ ਜੀਵਨ ਦੁਖਦਾਈ ਤੇ ਅਸ਼ਾਂਤ ਹੈ। ਇਸ ਵੇਲੇ ਸਾਨੂੰ ਐਸੀ ਆਤਮਕ ਸੰਗਤ ਦੀ ਅਤਿਅੰਤ ਲੋੜ ਹੈ ਜਿਸ ਵਿੱਚ ਅੰਤਰਮੁਖੀ ਆਤਮਕ ਗਿਆਨ ਪ੍ਰਦਾਨ ਕੀਤਾ ਜਾਵੇ। ਇਹ ਅੰਤਰਮੁਖੀ ਆਤਮਕ ਗਿਆਨ ਪ੍ਰਦਾਨ ਕਰਨ ਵਾਲੇ ਅਧਿਆਪਕ ਸਿਰਫ ਆਤਮਕ ਜੀਵਨ ਵਾਲੇ ਗੁਰਮੁਖ ਸੰਤ ਮਹਾਂਪੁਰਖ ਹੀ ਹੋ ਸਕਦੇ ਹਨ, ਪਰ ਆਤਮਕ ਤੱਤ ਗਿਆਨ ਦੇ ਬੇਤੇ ਵਿਰਲੇ ਹੀ ਹਨ। ਐਸੇ ਗੁਰਦੁਆਰੇ ਧਰਮਸ਼ਾਲਾ ਨੂੰ ਗੁਰਬਾਣੀ ਅਨੁਸਾਰ ਸਾ ਸੰਗਤ ਜਾਂ ਸਤਸੰਗਤ ਕਿਹਾ ਗਿਆ ਹੈ, ਜਿੱਥੇ ਸਹੀ ਅਰਥਾਂ ਵਿੱਚ ਆਤਮਕ ਜੀਵਨ ਢਾਲਿਆ ਜਾਂਦਾ ਹੈ ਤੇ ਆਤਮਕ ਗਿਆਨ ਪ੍ਰਦਾਨ ਹੁੰਦਾ ਹੈ। ਹਾਂਜੀ, ਕਿਹੜਾ ਸਕੂਲ ਹੈ ਜਿੱਥੋਂ ਇਹ ਆਤਮਕ ਗਿਆਨ ਮਿਲਣਾ ਹੈ? ਸਾਧ ਸੰਗਤ, ਸਤਸੰਗਤ। ਇਸ ਵੇਲੇ ਆਤਮਕ ਗਿਆਨ ਦੇ ਜੀਵਨ ਵਾਲੇ ਸੰਤਾਂ ਮਹਾਂਪੁਰਖਾਂ ਦਾ ਕਾਲ ਹੈ। ਜੋ ਦਿਮਾਗੀ ਗਿਆਨ ਅਸੀਂ ਬਾਹਰੋਂ ਪੜ੍ਹ ਸੁਣ ਕੇ ਸਮਝ ਕੇ ਪ੍ਰਾਪਤ ਕੀਤਾ ਹੈ, ਉਹ ਤਾਂ ਓਪਰਾ ਅਧੂਰਾ ਉਧਾਰਾ ਹੈ। ਅਸਲੀ ਗਿਆਨ ਉਹ ਹੈ ਜੋ ਆਤਮਾ ਚੋਂ ਸਫੁੱਟਤ ਹੋਵੇ, ਜਿਸ ਨੂੰ ਤੱਤ ਗਿਆਨ ਕਹਿੰਦੇ ਹਨ। ਅੰਤਰਮੁਖੀ ਅਨੁਭਵੀ ਤੱਤ ਗਿਆਨ ਤੋਂ ਕੋਰੇ ਪ੍ਰਚਾਰਕ ਹਾਂਜੀ ਅੰਤਰਮੁਖੀ ਅਨੁਭਵੀ ਤੱਤ ਗਿਆਨ ਤੋਂ ਕੋਰੇ ਪ੍ਰਚਾਰਕ ਇੱਕ ਤੋਂ ਦੋ ਚਾਰ ਗੁਰਬਾਣੀ ਦੀਆਂ ਤੁੱਕਾਂ ਜਾਂ ਸਾਖੀਆਂ ਯਾਦ ਕਰਕੇ ਆਪਣੀ ਤੀਖਣ ਬੁੱਧੀ ਨਾਲ ਉਕਤੀਆਂ ਜੁਕਤੀਆਂ ਦੁਆਰਾ ਜਨਤਾ ਨੂੰ ਭੁਲੇਖਿਆਂ 'ਚ ਪਾ ਰਹੇ ਹਨ। ਨਤੀਜੇ ਵਜੋਂ ਭੋਲੀ ਜਨਤਾ ਅਤੇ ਜਗਿਆਸੂ ਭੰਬਲ ਭੂਸਿਆਂ 'ਚ ਪੈ ਕੇ ਗੁਰਮਤਿ ਦੇ ਸਹੀ ਅਤੇ ਸੱਚੇ ਸੁੱਚੇ ਮਾਰਗ ਤੋਂ ਦੁਰੇਡੇ ਚਲੇ ਜਾ ਰਹੇ ਹਨ। ਇਹ ਓਪਰਾ ਉਧਾਰਾ ਅਧੂਰਾ ਜਾਂ ਝੂਠਾ ਦਿਮਾਗੀ ਗਿਆਨ ਵਕਤਿਆਂ ਤੇ ਸਰੋਤਿਆਂ ਦੋਹਾਂ ਨੂੰ ਭੁਲੇਖਿਆਂ 'ਚ ਪਾਈ ਰੱਖਦਾ ਹੈ। ਗੁਰਬਾਣੀ ਤਾਂ ਧੁਰੋਂ ਅਨੁਭਵ ਦੇਸ਼ ਤੇ ਆਤਮਕ ਤੱਤ ਗਿਆਨ ਦੀ ਪ੍ਰਕਾਸ਼ ਰੂਪੀ ਬੋਲੀ ਹੈ, ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਇਹ ਅਨੁਭਵੀ ਆਤਮਕ ਗਿਆਨ ਸਿਰਫ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਅਟੁੱਟ ਸਿਮਰਨ ਅਭਿਆਸ ਕਰਨ ਨਾਲ ਆਤਮਕ ਸੋਮੇ ਤੋਂ ਹੀ ਸਫੁੱਟਤ ਹੋ ਸਕਦਾ ਹੈ। ਜਿੰਨਾ ਚਿਰ ਅੰਤਰਮੁਖੀ ਆਤਮਕ ਖੋਜ ਦੁਆਰਾ ਅਨੁਭਵੀ ਪ੍ਰਕਾਸ਼ ਨਹੀਂ ਹੁੰਦਾ, ਅਸੀਂ ਗੁਰਬਾਣੀ ਦੇ ਸੱਚੇ ਸੁੱਚੇ ਅਸਲੀ ਪੂਰਨ ਤੱਤ ਗਿਆਨ ਦਾ ਪੂਰਾ ਲਾਭ ਨਹੀਂ ਲੈ ਸਕਦੇ। ਪੁਰਾਣੇ ਜ਼ਮਾਨੇ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਤੇ ਮਹਾਂਪੁਰਖਾਂ ਦੇ ਧਰਮ ਸਥਾਨ ਹਾਂਜੀ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਤੇ ਮਹਾਂਪੁਰਖਾਂ ਦੇ ਧਰਮ ਸਥਾਨ ਧਰਮਸ਼ਾਲਾ ਇਹ ਸਹੀ ਅਰਥਾਂ 'ਚ ਗੁਰਮਤਿ ਕਾਲਜ ਹੁੰਦੇ ਸਨ, ਕਿਉਂਕਿ ਇਹਨਾਂ ਵਿੱਚ ਜਗਿਆਸੂਆਂ ਦਾ ਜੀਵਨ ਮਹਾਂਪੁਰਖਾਂ ਦੀ ਅਗਵਾਈ ਹੇਠ ਗੁਰਬਾਣੀ ਅਨੁਸਾਰ ਢਾਲਿਆ ਜਾਂਦਾ ਸੀ। ਉੱਥੋਂ ਧਾਰਮਿਕ ਗਿਆਨੀ ਜਾਂ ਗ੍ਰੈਜੂਏਟਾਂ ਦੀ ਥਾਂ ਤੇ ਭਾਈ ਸਾਹਿਬ ਸੰਤ ਮਹਾਂਪੁਰਖ ਬਣ ਕੇ ਨਿਕਲਦੇ ਸਨ ਤੇ ਅੱਗੋਂ ਆਪਣੇ ਉੱਚੇ ਸੁੱਚੇ ਆਤਮਕ ਜੀਵਨ ਦੀ ਛੋਹ ਨਾਲ ਅਨੇਕਾਂ ਜਗਿਆਸੂਆਂ ਦੇ ਜੀਵਨ ਬਦਲ ਕੇ ਜੀਵਨ ਤੱਤ ਗਿਆਨ ਪ੍ਰਦਾਨ ਕਰਦੇ ਸਨ। ਜਿੰਨਾ ਚਿਰ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਲਜਾਂ ਦੇ ਪ੍ਰਬੰਧਕ ਤੇ ਅਧਿਆਪਕ ਦਿਮਾਗੀ ਗਿਆਨ ਦੀਆਂ ਡਿਗਰੀਆਂ ਦੀਆਂ ਥਾਂ ਆਤਮਕ ਤੱਤ ਗਿਆਨ ਦੇ ਪ੍ਰਕਾਸ਼ 'ਚ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨਹੀਂ ਹੁੰਦੇ। ਗੁਰਬਾਣੀ ਅਤੇ ਗੁਰਮਤ ਦੀ ਪੜ੍ਹਾਈ ਤੇ ਖੋਜ ਓਪਰੀ ਅਧੂਰੀ ਤੇ ਫੋਕਟ ਰਹੇਗੀ। ਗੁਰਬਾਣੀ ਵਿੱਚ ਇਸ ਅੰਤਰਮੁਖੀ ਖੋਜ ਨੂੰ ਵਿਚਾਰਨਾ, ਬੁੱਝਣਾ, ਜਾਣਨਾ, ਚੀਨਣਾ, ਸੀਜਣਾ, ਖੋਜਣਾ ਦੱਸਿਆ ਗਿਆ ਹੈ, ਜੋ ਕਿ ਅਨੁਭਵੀ ਖੇਲ ਹੈ, ਨਾ ਕਿ ਦਿਮਾਗੀ ਕਰਤੱਵ। ਗੁਰਬਾਣੀ ਦੇ ਅਨੁਭਵੀ ਤੱਤ ਗਿਆਨ ਤੋਂ ਅਣਜਾਣ ਹੋਣ ਕਾਰਨ ਜਿਸ ਆਤਮਕ ਅਗਿਆਨਤਾ ਦੇ ਹਨੇਰ 'ਚੋਂ ਸਾਨੂੰ ਗੁਰੂ ਸਾਹਿਬਾਂ ਨੇ ਮੁਕਤ ਕਰਾਇਆ ਸੀ, ਉਸੇ ਅਗਿਆਨਤਾ ਦੇ ਹਨੇਰੇ 'ਚ ਅਸੀਂ ਮੁੜ ਕੇ ਫਸ ਗਏ ਹਾਂ। ਗੁਰਬਾਣੀ ਧੁਰੋਂ ਆਤਮਕ ਮੰਡਲ ਤੋਂ ਆਈ ਹੈ। ਇਸ ਵਿੱਚ ਆਤਮਕ ਪ੍ਰਕਾਸ਼ਮਈ ਇਲਾਹੀ ਤੱਤ ਗਿਆਨ ਭਰਪੂਰ ਹੈ। ਜਿਸ ਤਰ੍ਹਾਂ ਦੁਨੀਆਂ ਵਿੱਚ ਸਾਨੂੰ ਸੂਰਜ ਤੋਂ ਧੁੱਪ ਰਾਹੀਂ ਪ੍ਰਕਾਸ਼ ਮਿਲ ਰਿਹਾ ਹੈ, ਇਸੇ ਤਰ੍ਹਾਂ ਆਤਮਕ ਪ੍ਰਕਾਸ਼ ਰੂਪੀ ਤੱਤ ਗਿਆਨ ਸਾਰੇ ਵਿਸ਼ਵ ਲਈ ਆਤਮਕ ਚਾਨਣ ਰੂਪੀ ਗਿਆਨ ਹੈ, ਜੋ ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਦੁਆਰਾ ਗੁਰਸਿੱਖਾਂ ਨੂੰ ਵਿਰਸੇ 'ਚ ਮਿਲਿਆ ਹੈ। ਖਾਵੇ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵਧਦੋ ਜਾਈ, ਇਹ ਹੁਕਮ ਹੋਇਆ ਹੈ। ਇਹ ਇੱਕੋ ਇੱਕ ਸਰਬ ਰੋਗ ਦਾ ਔਖਦ ਨਾਮ ਹੈ, ਜੋ ਸਾਨੂੰ ਗੁਰੂ ਸਾਹਿਬਾਂ ਨੇ ਸੰਸਾਰ ਦੇ ਸਾਰੇ ਸਰੀਰਕ, ਮਾਨਸਿਕ ਤੇ ਆਤਮਕ ਰੋਗਾਂ ਨੂੰ ਦੂਰ ਕਰਨ ਲਈ ਅਮਾਨਤ ਵਜੋਂ ਦਿੱਤਾ ਸੀ। ਅਸੀਂ ਆਪ ਵੀ ਨਹੀਂ ਵਰਤਿਆ, ਨਾ ਹੀ ਸੰਸਾਰ ਨੂੰ ਵਰਤਾਇਆ ਹੈ। ਇਸ ਤੇ ਉਲਟ ਇਸ ਮਹਾਨ ਇਲਾਹੀ ਦਾਤ ਨੂੰ ਆਪਣੇ ਮਾਇਕੀ ਸਵਾਰਥ ਲਈ ਵਰਤ ਕੇ ਉਲਟਾ ਪਾਪ ਕਮਾ ਰਹੇ ਹਾਂ। ਇਸ ਕਰਕੇ ਇਸ ਦੀਰਘ ਤੇ ਮਹਾਨ ਭੁੱਲ ਦੀ ਸਜ਼ਾ ਵਜੋਂ ਸਾਡੀ ਵਰਤਮਾਨ ਦੁਖਦਾਈ ਤੇ ਹਾਸੋਹੀਣੀ ਅਧੋਗਤੀ ਹੋ ਰਹੀ ਹੈ। ਇਹ ਵਿਸ਼ਾ ਅੱਜ ਸਿੱਖ ਪੰਥ ਦੇ ਸਮੂਹ ਗਿਆਨੀਆਂ, ਵਿਦਵਾਨਾਂ, ਧਾਰਮਿਕ ਲੀਡਰਾਂ ਦੇ ਖਾਸ ਧਿਆਨ ਤੇ ਦੀਰਘ ਵਿਚਾਰ ਗੋਚਰਾ ਹੈ। ਹਾਂਜੀ, ਜਿਸ ਤਰ੍ਹਾਂ ਪਿਆਰ ਪੜਾਇਆ ਜਾਂ ਸਿਖਾਇਆ ਨਹੀਂ ਜਾ ਸਕਦਾ, ਸਿਰਫ ਛੋਹ ਨਾਲ ਸਫੁੱਟਤ ਹੁੰਦਾ ਹੈ। ਲਵ ਇਜ਼ ਕੌਟ ਨੋਟ ਟੌਟ। ਇਸੇ ਤਰ੍ਹਾਂ ਆਤਮਕ ਤੱਤ ਗਿਆਨ ਵੀ ਤੱਤ ਗਿਆਨ ਦੇ ਬਿੱਤੇ ਗੁਰਮੁਖ ਜਨਾਂ ਦੀ ਅਨੁਭਵੀ ਛੋਹ ਨਾਲ ਹੀ ਆਤਮਕ ਜਾਗ ਲੱਗ ਸਕਦੀ ਹੈ ਤੇ ਆਤਮਕ ਚਲਕਾਰੇ ਵੱਜ ਸਕਦੇ ਹਨ। ਇਸ ਦੀ ਬਾਬਤ ਗੁਰਬਾਣੀ ਜਿਸ ਤਰ੍ਹਾਂ ਦਰਸਾਇਆ ਗਿਆ ਹੈ, ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ, ਪੂਰਬ ਕਰਮ ਅੰਕੁਰ ਜਪ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੂਈ ਜਾਗੀ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸਨ ਭੇਟਤ ਹੋਤ ਨਿਹਾਲ। ਹਾਂਜੀ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸਨ ਭੇਟਤ ਹੋਤ ਨਿਹਾਲ। ਧਰਮ ਪ੍ਰਚਾਰ, ਭਾਗ ਚੌਥਾ, ਲੇਖ ਨੰਬਰ 14। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।